ਬਹਾਦਰ ਨੇ ਸਤਿਗੁਰੂ ਗੋਬਿੰਦ ਸਿੰਘ ਦਾ ਬਖਸ਼ਿਆ ਹੋਇਆ ਤੀਰ ਚਲਾਇਆ ਵੈਰੀਆਂ ਦੇ ਵੱਲ। ਉਹਦੇ ਤੀਰ ਚੱਲਣ ਦੇ ਨਾਲ ਹੀ ਕਵੀ ਜੀ ਬਿਆਨ ਕਰਦੇ ਨੇ ਕਿ ਬੜਾ ਬੜਾ ਵੱਡਾ ਤੂਫਾਨ ਚੱਲਿਆ, ਬੜੀ ਤੇਜ ਹਨੇਰੀ ਚੱਲਣ ਲੱਗ ਪਈ ਹੈ। ਉਸ ਹਨੇਰੀ ਦੇ ਕਾਰਨ ਦੇ ਕਰਕੇ ਫਿਰ ਬਹੁਤੀ ਸਾਰੀ ਮਿੱਟੀ ਬੜੇ ਕੰਕਰ ਰੋੜੇ ਜਿਹੜੇ ਨੇ ਉਹ ਵੀ ਉੱਡਣ ਲੱਗੇ। ਸੋ ਤੁਰ ਘੋ ਕੇ ਨੈਨੋ ਪਰ ਵਿਆਕਲ ਪਾਏ ਨਾ ਦਿਸੈ ਜਰ। ਮਿੱਟੀ ਉੱਡ ਉੱਡ ਕੇ ਉਹਨਾਂ ਦੁਸ਼ਟਾਂ ਤੁਰਕਾਂ ਦੇ ਅੱਖਾਂ ਦੇ ਵਿੱਚ ਪੈਂਦੀ ਜਾ ਰਹੀ ਹੈ। ਕੰਕਰ ਰੋੜੇ ਜਿਹੜੇ ਨੇ ਉਹ ਵੀ ਵੱਜਦੇ ਨੇ ਮੂੰਹਾਂ ਦੇ ਉੱਤੇ ਜਾ ਕੇ। ਕਵੀ ਜੀ ਬਿਆਨ ਕਰਦੇ ਨੇ ਕਿ ਬੜੇ ਇਸ ਕਾਰਨ ਦੇ ਕਰਕੇ ਉਹ ਵਿਆਕਲ ਹੋ ਗਏ ਨੇ। ਕਵੀ ਜੀ ਬਿਆਨ ਕਰਦੇ ਨੇ ਕਿ ਉਹਨਾਂ ਨੂੰ ਦਿਖਾਈ ਜਰਾ ਵੀ ਨਹੀਂ ਦਿੰਦਾ, ਜਰਾ ਵੀ ਉਹਨਾਂ ਨੂੰ ਦਿਖਾਈ ਨਹੀਂ ਦਿੰਦਾ। ਗਈ ਮਾਤ ਤੁਰ ਕਣਕੀ ਮਾਰੀ ਲੱਗੇ ਲਰਨ ਆਪਸ ਮੈਂ ਪਾਰੀ। ਕਵੀ ਜੀ ਬਿਆਨ ਕਰਦੇ ਨੇ ਐਸੀ ਤੁਰਕਾਂ ਦੀ ਮੱਤ ਮਾਰੀ ਗਈ ਹੈ ਕਿ ਫਿਰ ਉਹਨਾਂ ਨੇ ਆਪਸ ਦੇ ਵਿੱਚ ਹੀ ਲੜਨਾ ਸ਼ੁਰੂ ਕਰ ਦਿੱਤਾ। ਆਪਸ ਦੇ ਵਿੱਚ ਇੱਕ ਦੂਜੇ ਦੇ ਨਾਲ ਉਹ ਯੁੱਧ ਕਰਕੇ ਇੱਕ ਦੂਜੇ ਨੂੰ ਹੀ ਮਾਰਨ ਲੱਗੇ ਨੇ। ਇਸ ਪ੍ਰਕਾਰ ਦੇ ਨਾਲ ਉਸ ਵੇਲੇ ਵਾਪਰਿਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਦਾ ਬਿਆਨ ਇਸ ਤਰ੍ਹਾਂ ਕਰਦੇ। ਬਖਸ਼ੇ ਤੀਰ ਜੋ ਸਤਿਗੁਰਾਂ ਪੰਜ ਸੀਗੇ ਇੱਕ ਵਾਹਿਗੁਰੂ ਆਖ ਚਲਾ ਦਿੱਤਾ। ਮਾਨੋ ਕਾਲ ਆਇਆ ਫੌਜ ਤੁਰਕ ਦੀਦਾ ਇੱਕ ਵਾਰ ਤੂਫਾਨ ਉਠਾ ਦਿੱਤਾ। ਗੁੱਸੇ ਨਾਲ ਜੋ ਸਗਰ ਦੇ ਬੇਟਿਆਂ ਦੇ ਕਪਲ ਦੇਵ ਸਰਾਪ ਸੁਣਾ ਦਿੱਤਾ। ਹਨੂਮਾਨ ਨੇ ਲੰਕਾ ਦੇ ਫੂਕਣੇ ਨੂੰ ਰਾਮ ਰਾਮ ਕਹਿ ਕੇ ਲਾਂਬੂ ਲਾ ਦਿੱਤਾ। ਉੱਡੀ ਧੂੜ ਪਿਆ ਤੁੰਦੂਕਾਰ ਪਾਰਾ ਆਂਦੀ ਚੱਲੀ ਹਨੇਰ ਚੜਾ ਦਿੱਤਾ। ਲੱਗਾ ਵਰਨ ਗੜਾ ਗੋਲਾ ਤੁਰਕ ਉੱਤੇ ਘਟਾ ਅੱਖੀਆਂ ਦੇ ਵਿੱਚ ਪਾ ਦਿੱਤਾ। ਇੱਕ ਦੂਜੇ ਦੀ ਰਹੀ ਪਛਾਣ ਕੋਈ ਨਾ ਪਾਣਾ ਆਣ ਕਰਤਾਰ ਵਰਤਾ ਦਿੱਤਾ। ਗਈ ਖਾਨ ਦੀ ਫੌਜ ਦੀ ਮੱਤ ਮਾਰੀ ਆਪੋ ਵਿੱਚ ਹੀ ਜੰਗ ਮਚਾ ਦਿੱਤਾ। ਇੱਕ ਦੂਸਰੇ ਨੂੰ ਕੱਟ ਵੱਢ ਮੋਏ ਉੱਥੇ ਖੂਨ ਦਾ ਹੜ ਵਗਾ ਦਿੱਤਾ। ਪਿਓ ਪੁੱਤਰਾਂ ਤੇ ਭਾਈ ਭਾਈਆਂ ਨੂੰ ਸਿੰਘ ਸਮਝ ਕੇ ਮਾਰ ਮੁਕਾ ਦਿੱਤਾ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਬਿਆਨ ਕਰਦੇ ਨੇ ਕਿ ਤੁਰਕਾਂ ਦੀ ਫੌਜ ਆਪਸ ਦੇ ਵਿੱਚ ਹੀ ਲੜਨ ਲੱਗੀ ਹੈ। ਇੱਕ ਦੂਜੇ ਨੂੰ ਮਾਰ ਮਾਰ ਕੇ ਬਹੁਤਿਆਂ ਨੂੰ ਉਹਨਾਂ ਨੇ ਮੁਕਾ ਦਿੱਤਾ। ਫਿਰ ਬੰਦੇ ਮਨ ਮੇਰਿਸ ਕਹਿ ਕੇ ਹੋਏ ਅਗਰ ਹੱਲਾ ਕਰਵਾ ਕੇ। ਇਸ ਤੋਂ ਬਾਅਦ ਬੰਦੇ ਬਹਾਦਰ ਨੇ ਫਿਰ ਆਪਣੇ ਮਨ ਦੇ ਵਿੱਚ ਰਿਸ ਨੂੰ ਧਾਰਨ ਕਰਕੇ ਗੁੱਸੇ ਨੂੰ ਧਾਰਨ ਕਰਕੇ ਵੱਡਾ ਆਪਣੇ ਨਾਲ ਦੇ ਸਿੰਘਾਂ ਤੋਂ ਜ਼ੋਰਦਾਰ ਹਮਲਾ ਕਰਵਾਇਆ। ਮਾਰ ਪਗਾਇਓ ਸਤਰਨ ਤਾਈ ਪਾਛੇ ਲੱਗਿਓ ਆਪ ਪੁਨ ਤਾਈ। ਸਿੰਘਾਂ ਸੂਰਮਿਆਂ ਨੇ ਮਾਰ ਮਾਰ ਕੇ ਵੈਰੀਆਂ ਤੁਰਕਾਂ ਨੂੰ ਦੌੜਾ ਦਿੱਤਾ ਹੈ। ਅੱਗੇ ਅੱਗੇ ਉਹ ਦੌੜਦੇ ਜਾਂਦੇ ਨੇ ਪਰ ਕਵੀ ਜੀ ਲਿਖਦੇ ਨੇ ਕਿ ਖਾਲਸੇ ਉਹਨਾਂ ਦਾ ਪਿੱਛਾ ਛੱਡਦੇ ਨਹੀਂ ਹਨ, ਉਹਨਾਂ ਦੇ ਪਿੱਛੇ ਦੌੜਦੇ ਨੇ ਉਹਨਾਂ ਨੂੰ ਮਾਰਨ ਦੇ ਵਾਸਤੇ। ਸਿੰਘ ਪਰੇ ਤੁਰ ਕਣ ਪਰੇ ਐਸੇ ਆਜਾ ਬ੍ਰਿੰਦ ਪਰ ਕੇਹਰ ਜੈਸੇ। ਕਿਸ ਤਰ੍ਹਾਂ ਪ੍ਰਹਾਰ ਕਰਦੇ ਨੇ ਜਿਹੜੇ ਸਿੰਘ ਨੇ ਉਹ ਤੁਰਕਾਂ ਦੇ ਦਲ ਦੇ ਉੱਤੇ, ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ। ਇਸ ਤਰ੍ਹਾਂ ਪੈਂਦੇ ਨੇ ਸਿੱਖ ਤੁਰਕਾਂ ਦੇ ਉੱਤੇ ਕਿ ਜਿਵੇਂ ਬਹੁਤੀਆਂ ਸਾਰੀਆਂ ਬੱਕਰੀਆਂ ਦੇ ਉੱਤੇ ਕੋਈ ਕੇਹਰ ਪੈਂਦਾ ਹੈ, ਕੋਈ ਸ਼ੇਰ ਪੈਂਦਾ। ਛੁੱਟੀ ਤੇਗ ਸਿੰਘਣ ਕੀ ਕਾਰੀ, ਜਾਟ ਬੜਤ ਜਿਉ ਜਾਠ ਜਮਾਰੀ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਐਸੀ ਖਾਲਸੇ ਦੀ ਤੇਗ ਚੱਲੀ ਹੈ। ਕਵੀ ਜੀ ਬਿਆਨ ਕਰਦੇ ਨੇ ਕਿ ਜਿਹੜੀ ਬਹੁਤ ਜ਼ਿਆਦਾ ਭਿਆਨਕ ਹੈ, ਜਿਵੇਂ ਕੋਈ ਜੱਟ ਜਿਹੜਾ ਹੈ ਉਹ ਬਣਾ ਸਵਾਰ ਕੇ ਜਵਾਰ ਨੂੰ ਵੱਢਦਾ ਹੈ। ਇਸ ਪ੍ਰਕਾਰ ਦੇ ਨਾਲ ਤੁਰਕਾਂ ਨੂੰ ਵੱਢਿਆ ਸਿੰਘਾਂ ਦੀ ਤਲਵਾਰ ਨੇ। ਖਪਾ ਖਪ ਸ਼ਸਤਨ ਤਨ ਲਾਹ, ਜਰਾ ਨ ਫਰਕ ਕਰੈ ਮਨ ਮਹ। ਖਪਾ ਖਪ ਕਰਨ ਦੇ ਆਵਾਜ਼ ਦੇ ਨਾਲ ਹਥਿਆਰ ਚੱਲਦੇ ਨੇ। ਕਵੀ ਜੀ ਬਿਆਨ ਕਰਦੇ ਨੇ ਕਿ ਤੁਰਕਾਂ ਦੇ ਸਿਰਾਂ ਨੂੰ ਕੱਟਦੇ ਜਾਂਦੇ ਨੇ। ਕਵੀ ਜੀ ਐਸਾ ਬਿਆਨ ਕਰਦੇ ਨੇ ਕਿ ਸਿੰਘ ਆਪਣੇ ਮਨ ਦੇ ਵਿੱਚ ਥੋੜਾ ਜਿਹਾ ਵੀ ਕਚਿਆਉਂਦੇ ਨਹੀਂ ਹਨ। ਕਹਿਣ ਦਾ ਭਾਵ ਹੈ ਕਿ ਤਰਸ ਨਹੀਂ ਕਰਦੇ ਜਦੋਂ ਕਿਸੇ ਵੈਰੀ ਨੂੰ ਮਾਰਦੇ ਨੇ। ਪਰ ਉਹ ਜੰਗ ਗਾੜਾ ਮਹਾ, ਬਜਿਓ ਸਾਰ ਸੋ ਸਾਰ, ਅਸਵ ਜਵਾਨ ਜੋਗ ਔਰ ਤੇ ਜੂਜੇ ਤਹਾ ਅਪਾਰ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਇਸ ਪ੍ਰਕਾਰ ਦੇ ਨਾਲ ਗਾੜਾ ਭਾਵ ਕੇ ਭਿਆਨਕ ਜੰਗ ਮਚਿਆ ਹੈ। ਜੇ ਕਵੀ ਜੀ ਬਿਆਨ ਕਰਦੇ ਨੇ ਕਿ ਬੜਿਆਂ ਹਥਿਆਰਾਂ ਦੇ ਉੱਤੇ ਹਥਿਆਰ ਵੱਜੇ ਨੇ, ਭਾਵ ਕੇ ਲੋਹੇ ਦੇ ਨਾਲ ਲੋਹਾ ਵੱਜ ਕੇ ਖੜਕਿਆ ਹੈ। ਕਵੀ ਜੀ ਬਿਆਨ ਕਰਦੇ ਨੇ ਕਿ ਦੋਵਾਂ ਪਾਸਿਆਂ ਤੋਂ ਬਹੁਤੇ ਸਾਰੇ ਜਵਾਨ ਤੇ ਬਹੁਤੇ ਸਾਰੇ ਘੋੜੇ ਉਸ ਰਣ ਭੂਮੀ ਦੇ ਵਿੱਚ ਮਾਰੇ ਗਏ। ਚੜਿਓ ਫੀਲ ਪਰ ਖਾਨ ਬਜੀਰਾ, ਜੰਗ ਕਰਾਵਤ ਯੁੱਤ ਤਤ ਬੀਰਾ। ਉਸ ਰਣ ਭੂਮੀ ਦੇ ਵਿੱਚ ਪਿਛਲੇ ਪਾਸੇ ਕਵੀ ਜੀ ਬਿਆਨ ਕਰਦੇ ਨੇ ਕਿ ਵਜੀਦ ਖਾਂ ਇੱਕ ਵੱਡੇ ਉੱਚੇ ਹਾਥੀ ਦੇ ਉੱਤੇ ਚੜਿਆ ਹੋਇਆ ਸੀ, ਜਿਹੜਾ ਆਪਣੀ ਯੁਕਤੀ ਦੇ ਨਾਲ ਆਪਣੀ ਤਦਵੀਰ ਦੇ ਨਾਲ ਆਪਣੇ ਸੂਰਮਿਆਂ ਤੋਂ ਜੰਗ ਲੜਾ ਰਿਹਾ ਸੀ। ਇਤ ਦਿਸ ਤੇ ਬੰਦਾ ਦਲ ਮੇ ਹੈ, ਚੜਿਓ ਅਸਵੀਅਤ ਉਤੇ ਫਿਰੇ ਹੈ। ਦੂਜੇ ਪਾਸੇ ਕਵੀ ਜੀ ਲਿਖਦੇ ਨੇ ਕਿ ਬੰਦਾ ਬਹਾਦਰ ਆਪਣੇ ਸਿੰਘਾਂ ਦੇ ਦਲ ਦੇ ਵਿੱਚ ਹੈ, ਉਹਨਾਂ ਦੀ ਫੌਜ ਦੇ ਵਿੱਚ ਹੈ। ਇਸ ਬੰਦੇ ਬਹਾਦਰ ਨੇ ਘੋੜੇ ਦੇ ਅਸਵਾਰੀ ਕੀਤੀ ਹੋਈ ਹੈ, ਇਧਰ ਉਧਰ ਫਿਰ ਫਰਾ ਕੇ ਆਪਣੇ ਸਿੰਘਾਂ ਨੂੰ ਹੱਲਾ ਸ਼ੇਰੀ ਦੇ ਕੇ ਇਹ ਬੰਦਾ ਬਹਾਦਰ ਲੜਾ ਰਹੇ। ਅਲੀ ਅਲੀ ਸਭ ਤੁਰਕ ਪੁਕਾਰ, ਸਿੰਘ ਅਕਾਲ ਅਕਾਲ ਉਚਾਰ। ਕਵੀ ਜੀ ਬਿਆਨ ਕਰਦੇ ਨੇ ਕਿ ਤੁਰਕ ਪੁਕਾਰਾਂ ਕਰਦੇ ਨੇ, ਅੱਲਾ ਅੱਲਾ ਦੀ ਆਵਾਜ਼ ਬੁਲਾਉਂਦੇ ਨੇ। ਦੂਜੇ ਪਾਸੇ ਜਿੰਨੇ ਵੀ ਸਿੰਘ ਨੇ ਸਤਿਗੁਰੂ ਜੀ ਦੇ, ਉਹਨਾਂ ਦੇ ਮੁੱਖਾਂ ਦੇ ਵਿੱਚੋਂ ਅਕਾਲ ਅਕਾਲ ਇਸ ਤਰ੍ਹਾਂ ਦੀ ਆਵਾਜ਼ ਆਉਂਦੀ। ਦੀਨ ਮਜ਼ਬ ਕਾ ਜੋਦ ਨਿਹਰ ਕੇ, ਲਾਰੇ ਦੋਹੋਂ ਦਿਸ ਤੇ ਬਲ ਧਰ ਕੇ। ਆਪਣੇ ਦੀਨ ਦਾ, ਆਪਣੇ ਮਜ਼ਬ ਦਾ, ਆਪਣੇ ਧਰਮ ਦਾ ਯੁੱਧ ਜਾਣ ਕੇ ਕਵੀ ਜੀ ਲਿਖਦੇ ਨੇ ਕਿ ਦੋਵਾਂ ਪਾਸਿਆਂ ਦੇ ਸੂਰਮੇ ਲੜ ਰਹੇ ਨੇ, ਭਾਵ ਕੇ ਦੋਵੇਂ ਬਲ ਨੂੰ ਧਾਰਨ ਕਰਕੇ ਲੜਦੇ ਨੇ, ਕੋਈ ਆਪਣੇ ਪੈਰਾਂ ਨੂੰ ਪਿੱਛੇ ਹਟਾਉਂਦਾ ਨਹੀਂ। ਫਿਰ ਬੰਦੇ ਹੱਲਾ ਕਰਵਾਇਓ, ਦਲ ਤੁਰ ਕਣਕਾ ਮਾਰ ਦਬਾਇਓ। ਲੜਦਿਆਂ ਲੜਦਿਆਂ ਯੁੱਧ ਕਰਦਿਆਂ ਕਰਦਿਆਂ ਕਵੀ ਜੀ ਲਿਖਦੇ ਨੇ ਕਿ ਜਦੋਂ ਜ਼ੋਰਦਾਰ ਬੰਦੇ ਬਹਾਦਰ ਨੇ ਹੱਲਾ ਤੁਰਕਾਂ ਦੇ ਉੱਤੇ ਸਿੰਘਾਂ ਤੋਂ ਕਰਵਾਇਆ, ਉਸ ਵੇਲੇ ਇਹਨਾਂ ਸਾਰਿਆਂ ਨੇ ਆਪਣੇ ਬਲ ਦੇ ਨਾਲ, ਆਪਣੀ ਤਾਕਤ ਦੇ ਨਾਲ ਤੁਰਕਾਂ ਦੇ ਦਲ ਨੂੰ ਦਬਾ ਲਿਆ। ਪਿਖ ਸਿੰਘਣ ਕਾ ਜੰਗ ਮਹਾਨ ਪਾਇਓ ਬਜੀ ਦਾ ਖਾਨ ਹੀਰਾਨ ਸਿੰਘਾ ਸੂਰਮਿਆਂ ਦਾ ਐਸਾ ਜਬਰਦਸਤ ਜੰਗ ਦੇਖ ਕੇ ਕਵੀ ਜੀ ਬਿਆਨ ਕਰਦੇ ਨੇ ਕਿ ਸੂਬਾ ਸਰਹੰਦ ਵਜੀਦ ਖਾਨ ਬਹੁਤ ਜ਼ਿਆਦਾ ਹੈਰਾਨ ਹੋਇਆ। ਸਿੰਘ ਪਰੇ ਤਿੰਨ ਪਰ ਸਭ ਤਾਈ ਮਾਰ ਲਏ ਮੁਸਲੇ ਵਿਚ ਲਾਈ। ਸਿੰਘ ਭਾਵ ਕੇ ਸਤਿਗੁਰੂ ਜੀ ਦੇ ਸਿੱਖ, ਸਿੰਘ ਭਾਵ ਕੇ ਸ਼ੇਰ ਦੀ ਤਰ੍ਹਾਂ ਉਹਨਾਂ ਤੇ ਜਾ ਕੇ ਪਏ ਨੇ ਮਾਰ ਮਾਰ ਕੇ ਬਹੁਤੇ ਸਾਰੇ ਮੁਸਲਿਆਂ ਨੂੰ। ਕਵੀ ਜੀ ਬਿਆਨ ਕਰਦੇ ਨੇ ਉਹਨਾਂ ਨੇ ਵਿਚਲਾ ਦਿੱਤਾ, ਉਹਨਾਂ ਨੇ ਖਿੰਡਾ ਦਿੱਤਾ ਹੈ। ਇਸ ਪ੍ਰਕਾਰ ਦੇ ਨਾਲ ਜੰਗ ਹੋਏ। ਭਾਗੇ ਕਿਤਕ ਜਾਣ ਕਰ ਪਿਆਰੀ ਮਰੇ ਤਾਂ ਸਰਦਾਰ ਅਪਾਰੀ। ਕਵੀ ਜੀ ਬਿਆਨ ਕਰਦੇ ਨੇ ਕਿ ਰਣਭੂਮੀ ਦੇ ਵਿੱਚ ਬਹੁਤੇ ਸਾਰੇ ਸਰਦਾਰ ਮਾਰੇ ਗਏ ਨੇ। ਕਵੀ ਜੀ ਬਿਆਨ ਕਰਦੇ ਨੇ ਕਿ ਬਾਕੀ ਜਿਹੜੇ ਆਮ ਸੈਨਿਕ ਸਨ ਆਪਣੀ ਜਾਨ ਨੂੰ ਪਿਆਰੀ ਕਰ ਕਰਕੇ ਰਣਭੂਮੀ ਦੇ ਵਿੱਚੋਂ ਭੱਜਣ ਲੱਗੇ ਨੇ, ਦੌੜਨ ਲੱਗੇ ਨੇ। ਇਸ ਪ੍ਰਕਾਰ ਦੇ ਨਾਲ ਵਾਪਰਿਆ। ਕਵੀ ਜੀ ਬਿਆਨ ਕਰਦੇ ਨੇ ਕਿ ਜਦੋਂ ਬੰਦੇ ਬਹਾਦਰ ਨੇ ਫਿਰ ਦੇਖਿਆ ਪਿੱਛੇ ਖੜੇ ਹੋਏ ਹਾਥੀ ਦੇ ਉੱਤੇ ਚੜੇ ਹੋਏ ਉਸ ਵਜੀਦ ਖਾਨ ਨੂੰ, ਫਿਰ ਇਸ ਪ੍ਰਕਾਰ ਦੇ ਨਾਲ ਵੰਗਾਰਿਆ। ਬੰਦੇ ਬਹਾਦਰ ਨੇ ਉਸ ਤੁਰਕਾਂ ਦੇ ਸਰਦਾਰ ਜਰਨੈਲ ਨੂੰ ਵਜੀਦ ਖਾਨ ਨੂੰ। ਬੰਦੇ ਵਿੱਚ ਮੈਦਾਨ ਦੇ ਗੱਜ ਉੱਚੀ ਕਿਆ ਖੜਾ ਕਿਉਂ ਮੂੰਹ ਛੁਪਾ ਪਾਜੀ ਰੰਨਾ ਵਾਂਗ ਕਾਨੂੰ ਨੀਵੀਂ ਕੱਤੀ ਆਈ ਪਿੱਛੇ ਛਪਿਆ ਕਿਉਂ ਆਗਿਆ ਪਾਜੀ ਪਿੱਛੇ ਹਟਣਾ ਮਰਦ ਦਾ ਕੰਮ ਨਾਹੀਂ ਅੱਗੇ ਆ ਕੇ ਮੂੰਹ ਦਿਖਾ ਪਾਜੀ ਮੋਟੀ ਧੌਣ ਹੋਈ ਤੇਰੀ ਖਾ ਦੁੰਬੇ ਤੈਨੂੰ ਯਾਦ ਨਾ ਰਿਹਾ ਖੁਦਾ ਪਾਜੀ ਜਰਾ ਆਏ ਕੇ ਜੰਗ ਮੈਦਾਨ ਅੰਦਰ ਮੈਨੂੰ ਆਪਣਾ ਜ਼ੋਰ ਵਿਖਾ ਪਾਜੀ ਤੇਰੇ ਮੇਰੇ ਹੋ ਜਾਣ ਦੋ ਹੱਥ ਇੱਥੇ ਕਾਨੂੰ ਫੌਜ ਨੂੰ ਰਿਹੋ ਮਰਵਾ ਪਾਜੀ। ਬੰਦਾ ਬਹਾਦਰ ਕਹਿੰਦਾ ਅੱਗੇ ਵੱਧ ਮੇਰੇ ਨਾਲ ਦੋ ਹੱਥ ਕਰ ਆਪਾਂ ਦੋਵੇਂ ਜੰਗ ਲੜਦੇ ਹਾਂ ਬੇਕਾਰ ਦੇ ਵਿੱਚ ਸੈਨਿਕਾਂ ਨੂੰ ਅੱਗੇ ਲਿਆ ਕੇ ਕਿਉਂ ਮਰਵਾ ਰਿਹਾ ਜਦੋਂ ਸਾਡਾ ਯੁੱਧ ਹੋ ਜਾਵੇਗਾ ਤੇ ਰਣ ਦਾ ਫੈਸਲਾ ਆਪੇ ਹੋ ਜਾਵੇਗਾ ਕਿ ਖਾਲਸਾ ਮੈਦਾਨ ਜਿੱਤਦਾ ਹੈ ਜਾਂ ਫਿਰ ਤੁਰਕਾਂ ਦੀ ਜਿੱਤ ਹੁੰਦੀ ਹੈ। ਇਸ ਪ੍ਰਕਾਰ ਦੇ ਨਾਲ ਬੰਦੇ ਬਹਾਦਰ ਨੇ ਵੰਗਾਰਿਆ ਵਜੀਦ ਖਾਨ। ਨਾਜ਼ਮ ਫੀਲ ਪਿਛਾਹ ਪਗਾਇਓ ਮਰੇ ਤਾਂ ਗਜ ਕਾ ਪਗ ਮਦ ਕਬਰ ਤਸਾਇਓ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਜਦੋਂ ਬੰਦੇ ਬਹਾਦਰ ਨੇ ਵੰਗਾਰਿਆ ਉਹਦੀ ਵੰਗਾਰ ਨੂੰ ਸੁਣ ਕੇ ਵਜੀਦ ਖਾਨ ਬਹੁਤ ਜ਼ਿਆਦਾ ਡਰ ਗਿਆ। ਬੰਦਾ ਬਹਾਦਰ ਬਾਰ ਬਾਰ ਉਹਨੂੰ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਕਹਿ ਰਿਹਾ। ਤੇਰੇ ਵਾਸਤੇ ਕੱਟ ਕੇ ਮੈਂ ਮੰਜ਼ਲ ਆਇਆ ਹਾਂ ਨੰਦੇੜ ਤੋਂ ਤਾ ਪਾਜੀ ਰਹੂ ਮਨ ਦੇ ਵਿੱਚ ਨਾ ਗੁਮਰ ਕੋਈ ਜਿੰਨਾ ਟਿਲ ਹੈ ਈ ਅੱਜ ਲਾ ਪਾਜੀ ਜਿਨੂੰ ਸੱਦਣਾ ਈ ਹੁਣ ਸੱਦ ਲੈ ਤੂੰ ਜਿਹੜੀ ਹੋਈ ਮਦਦ ਮੰਗਵਾ ਪਾਜੀ ਤੈਨੂੰ ਸਣੇ ਹਮੈਤੀਆਂ ਮਾਰ ਕੇ ਓਏ ਜੜਾਂ ਤੇਰੀਆਂ ਦਿਆਂ ਪਟਾ ਪਾਜੀ ਮੇਰੇ ਮਾਰ ਕੇ ਤੇਰੇ ਮਾਰ ਕੇ ਖਾਨ ਵਜ਼ੀਰ ਸਾਰੇ ਅੱਜ ਦਿਆਂਗਾ ਖਾਕ ਰੁਲਾ ਪਾਜੀ ਰਹਿਣ ਦਿਆਨਾ ਜਗ ਤੇ ਨਾਮ ਤੇਰਾ ਬੇੜਾ ਦਿਆਂ ਸਮੁੰਦਰ ਉੜਾ ਪਾਜੀ। ਬੰਦਾ ਬਹਾਦਰ ਕਹਿੰਦਾ ਅੱਜ ਜਿਉਂਦਾ ਨਹੀਂ ਛੱਡਾਂਗਾ ਅੱਜ ਤੇਰਾ ਪਾਪ ਦਾ ਬੇੜਾ ਮੈਂ ਰੋੜ ਦਿਆਂਗਾ। ਹੱਥੀ ਆਪਣੀ ਲਾਵਾਂਗਾ ਖੱਲ ਤੇਰੀ, ਮਾਸ ਕੁੱਤਿਆਂ ਨੂੰ ਦਿਆਂ ਪਾਪਾ ਜੀ, ਸਾਹਿਬਜ਼ਾਦਿਆਂ ਦਾ ਲਵਾਂ ਵੈਰ ਤੇਥੋਂ, ਤੇਰੀ ਸਾਹਮਣੇ ਜਿੰਦ ਕੁਹਾਪਾ ਜੀ। ਜਿਵੇਂ ਉਹਨਾਂ ਬੇਦੋਸ਼ਾਂ ਨੂੰ ਮਾਰ ਹੋਈ, ਤਿਵੇਂ ਪਾਖਾਂ ਹੁਣ ਸਜਾ ਪਾ ਜੀ। ਮੇਰਾ ਜੀ ਕਰੇ ਤੇਰਾ ਲਹੂ ਪੀ ਕੇ, ਲਾ ਦਿਲ ਦੀ ਅੱਗ ਬੁਝਾ ਪਾ ਜੀ। ਤੇਰੇ ਸਾਹਮਣੇ ਦੇਖ ਸਰਹੰਦ ਤੇਰੀ, ਦਿਆਂ ਇੱਟ ਨਾਲ ਇੱਟ ਖੜਕਾ ਪਾ ਜੀ। ਖਬਰਦਾਰ ਹੋ ਸਾਹਮਣੇ ਆ ਮੇਰੇ, ਇੱਕ ਵਾਰ ਤਲਵਾਰ ਦਿਖਾ ਪਾ ਜੀ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਬਿਆਨ ਕਰਦੇ ਨੇ, ਬੰਦਾ ਬਹਾਦਰ ਕਹਿੰਦਾ ਖਬਰਦਾਰ ਹੋ ਜਾ, ਹੁਸ਼ਿਆਰ ਹੋ ਕੇ ਅੱਗੇ ਵੱਧ, ਆਪਣੀ ਤਲਵਾਰ ਦਿਖਾ। ਨਾਜ਼ਮ ਫੀਲ ਪਿਛਾਂਹ ਪਗਾਇਓ, ਗਜ ਕਾ ਪਗ ਮਦ ਕਬਰ ਤਸਾਇਓ। ਪਰ ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਕਿ ਬੁਜ਼ਦਿਲ ਕਮਜ਼ੋਰ ਦਿਲ ਦੇ ਮਾਲਕ ਸੂਬੇ ਸਰਹੰਦ ਦੇ ਵਿੱਚ ਇੰਨਾ ਹੌਸਲਾ ਨਹੀਂ ਸੀ ਕਿ ਬੰਦੇ ਬਹਾਦਰ ਦਾ ਉਹ ਡਟ ਕੇ ਸਾਹਮਣਾ ਕਰਦਾ। ਲਲਕਾਰ ਨੂੰ ਸੁਣ ਕੇ ਕਵੀ ਜੀ ਬਿਆਨ ਕਰਦੇ ਨੇ, ਆਪਣੇ ਹਾਥੀ ਨੂੰ ਉਸਨੇ ਪਿਛਾਂਹ ਨੂੰ ਦੌੜਾਇਆ। ਜਦੋਂ ਹਾਥੀ ਪਿੱਛੇ ਨੂੰ ਦੌੜਦਾ ਜਾ ਰਿਹਾ ਸੀ, ਇੱਕ ਪੋਲੀ ਕਬਰ ਦੇ ਵਿੱਚ ਹਾਥੀ ਦਾ ਮਕਬਰੇ ਦੇ ਵਿੱਚ ਪੈਰ ਧਸ ਗਿਆ। ਗੇਰਿਓ ਬਜੀਦ ਖਾਣ ਤਿਸ ਠੌਰ, ਥੀ ਸਵਾਰੀ ਨਹੀਂ ਟਿਗ ਔਰ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਪੁਆਂਟਣੀ ਖਾ ਕੇ ਹਾਥੀ ਦੇ ਹੌਦੇ ਦੇ ਵਿੱਚੋਂ ਵਜ਼ੀਰ ਖਾਂ ਬਾਹਰ ਧਰਤੀ ਦੇ ਉੱਤੇ ਆਣ ਡਿੱਗਾ। ਕੋਈ ਹੋਰ ਲਾਗੇ ਘੋੜੇ ਆਦਿਕ ਦੀ ਅਸਵਾਰੀ ਨਹੀਂ ਸੀ ਜਿਹਦੀ ਸਵਾਰੀ ਕਰਕੇ ਵਜ਼ੀਰ ਖਾਂ ਉੱਥੋਂ ਭੱਜ ਸਕਦਾ। ਗਯੋ ਜਾਏ ਸਿੰਘਣ ਵੈ ਤਾਈ, ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਦੌੜਦੇ ਹੋਏ ਸਿੰਘ ਫਿਰ ਵਜ਼ੀਰ ਖਾਂ ਦੇ ਵੱਲ ਗਏ ਨੇ। ਛੇਤੀ ਦੇ ਨਾਲ ਹੀ ਜਾ ਕੇ ਉਹਨਾਂ ਸਿੰਘਾਂ ਨੇ ਵਜ਼ੀਰ ਖਾਂ ਨੂੰ ਕਾਬੂ ਕਰ ਲਿਆ। ਸਦਾ ਰਿਹਾ ਨਾ ਕਿਸੇ ਦਾ ਸ਼ਾਨ ਬਣਿਆ, ਗਏ ਕਈ ਸਿਆਣੇ ਨੇ ਦਸ ਯਾਰੋ, ਰਾਵਣ ਜਿਹਾ ਦਾ ਰਿਹਾ ਨਾ ਖੋਜ ਖੁਰਾ, ਜਿੰਨਾ ਕਾਲ ਕੀਤਾ ਹੈ ਸੀ ਵਸ ਯਾਰੋ। ਕਹਿਰੋ ਪਾਂਡਵਾਂ ਦਾ ਕਿਤੇ ਪਤਾ ਦੱਸੋ, ਜਿੰਨਾ ਕੱਤੀ ਸੀ ਬੜੀ ਖੜ ਘਸ ਯਾਰੋ। ਸਦਾ ਬਾਦਸ਼ਾਹੀ ਕਰ ਰੱਬ ਦੇ ਹੈ, ਬੰਦਾ ਕਰੇ ਝੂਠੀ ਖੜ ਮਸ ਯਾਰੋ। ਇਸ ਕਾਲ ਨੇ ਜੰਗ ਨੂੰ ਜੇਰ ਕੀਤਾ, ਰਿਹਾ ਸਭ ਦੇ ਸਿਰ ਤੇ ਹੱਸ ਯਾਰੋ। ਪੀ ਕੇ ਲਹੂ ਨਾ ਰੱਜਿਆ ਜੱਗ ਦਾਏ, ਇਹਨੂੰ ਰਹੀ ਲੱਗੀ ਸਦਾ ਤਸ ਯਾਰੋ। ਜਦੋਂ ਭਾਂਜ ਖਾ ਕੇ ਨੱਠੀ ਫੌਜ ਸਾਰੀ, ਸੂਬਾ ਚੱਲਿਆ ਕਿਲੇ ਨੂੰ ਨਸ ਯਾਰੋ। ਹਾਥੀ ਸੁੰਡ ਚੁੱਕੀ ਨਸਾ ਜਾਵਦਾ ਸੀ, ਪਰ ਵਿੱਚ ਕਬਰ ਗਿਆ ਫਸ ਯਾਰੋ। ਪੁੱਠਾ ਹੋਇਆ ਬਾਰੀਓ ਬਾਰ ਡਿੱਗਾ, ਸਾਰਾ ਗਿਆ ਗੁਮਾਨ ਹੋ ਬਸ ਯਾਰੋ। ਲਿਆ ਸਿੰਘਾਂ ਨੇ ਫੜ ਕਰਤਾਰ ਸਿੰਘਾ, ਮੁਸ਼ਕਾਂ ਬੰਨ ਲਈਆਂ ਖੂਬ ਕਸ ਯਾਰੋ। ਕਵੀ ਜੀ ਬਿਆਨ ਕਰਦੇ ਨੇ ਕਿ ਮੁਸ਼ਕਾਂ ਬੰਨ ਕੇ ਸੂਬੇ ਸਰਹੰਦ ਦੀਆਂ ਸਿੰਘਾਂ ਨੇ ਆਪਣੀ ਪਕੜ ਦੇ ਵਿੱਚ ਲੈ ਲਏ। ਫਤਿਹ ਜੰਗ ਕੀ ਬੰਦੇ ਪਾਈ, ਜਦੋਂ ਹੀ ਸਰਹੰਦ ਦਾ ਸੂਬਾ ਵਜ਼ੀਰ ਖਾਂ ਸਾਰੀਆਂ ਫੌਜਾਂ ਦਾ ਮੋਹਰੀ ਫੜਿਆ ਗਿਆ, ਕਵੀ ਜੀ ਬਿਆਨ ਕਰਦੇ ਨੇ ਉਸੇ ਵੇਲੇ ਬੰਦੇ ਬਹਾਦਰ ਦੀ ਜਿੱਤ ਹੋ ਗਈ। ਭਾਗ ਗਈ ਸਭ ਹੀ ਤੁਰ ਕਾਨੀ, ਨਾ ਸਰਹੰਦ ਤਸੇ ਡਰ ਮਾਨੀ। ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ, ਸਾਰੀ ਤੁਰਕਾਂ ਦੀ ਫੌਜ ਦੌੜ ਗਈ ਹੈ, ਕੋਈ ਵੀ ਰਣ ਭੂਮੀ ਦੇ ਵਿੱਚ ਖਲੋਤਾ ਨਹੀਂ ਹੈ। ਇਥੋਂ ਤੱਕ ਕਵੀ ਜੀ ਬਿਆਨ ਕਰਦੇ ਨੇ ਕਿ ਕੋਈ ਸਰੰਦ ਨਗਰ ਦੇ ਵਿੱਚ ਵੀ ਡਰ ਨੂੰ ਧਾਰਨ ਕਰਕੇ ਵੜਿਆ ਨਹੀਂ ਹੈ, ਕਿਉਂਕਿ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਹੁਣ ਬੰਦਾ ਬਹਾਦਰ ਸਰੰਦ ਦੇ ਵਿੱਚ ਵੀ ਆਣ ਵੜੇਗਾ। ਤੁਰ ਕਡਰ ਬੰਦੇ ਤੋਂ ਐਸੇ ਮੇਰੇ ਗੱਡਰਤ ਕੇਹਰ ਤੇ ਜੈਸੇ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਬੰਦੇ ਬਹਾਦਰ ਤੋਂ ਤੁਰ ਕੇ ਇਸ ਤਰ੍ਹਾਂ ਡਰਦੇ ਨੇ ਕਿ ਜਿਵੇਂ ਮਿਰਗਾਂ ਦੀ ਡਾਰ ਜਿਹੜੀ ਹੈ ਉਹ ਸ਼ੇਰ ਤੋਂ ਡਰਦੀ। ਸਿੰਘ ਧਸੇ ਸਰੰਦ ਜਾਏ ਲੂਟ ਕੂਟ ਲੀਨੀ ਮਨ ਪਾਏ। ਜਦੋਂ ਜਿੱਤ ਦੀ ਪ੍ਰਾਪਤੀ ਹੋ ਗਈ, ਮੈਦਾਨ ਫਤਿਹ ਹੋ ਗਿਆ, ਦੌੜ ਕੇ ਉਸ ਵੇਲੇ ਸਰੰਦ ਨਗਰ ਦੇ ਵਿੱਚ ਧਸ ਗਏ ਨੇ ਸਿੰਘ ਜਾ ਕੇ। ਕਵੀ ਜੀ ਬਿਆਨ ਕਰਦੇ ਨੇ ਕਿ ਲੁੱਟ ਮਾਰ ਕਰਨੀ ਉਹਨਾਂ ਨੇ ਮਨ ਪਾਉਂਦੀ ਸ਼ੁਰੂ ਕੀਤੀ। ਬੋਧੀ ਜੰਨੂ ਪੇਖ ਤਜੇ ਹੈ ਬਾਕੀ ਲੂਟ ਸਭੀ ਕੋਲੇ ਹੈ। ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਜਿਹਦੇ ਸਿਰ ਦੇ ਉੱਤੇ ਬੋਧੀ ਦੇਖਦੇ ਨੇ ਜਾਂ ਫਿਰ ਜਿਹਦੇ ਗਲ ਦੇ ਵਿੱਚ ਜੰਨੂ ਪਿਆ ਹੋਇਆ ਦੇਖਦੇ ਨੇ ਉਹਨੂੰ ਛੱਡ ਦਿੰਦੇ ਨੇ, ਕਿਉਂਕਿ ਬੋਧੀ ਤੇ ਜੰਨੂ ਹਿੰਦੂ ਧਾਰਨ ਕਰਦੇ ਨੇ। ਕਵੀ ਜੀ ਲਿਖਦੇ ਨੇ ਕਿ ਬਾਕੀਆਂ ਨੂੰ ਲੁੱਟ ਕੇ ਬਰਬਾਦ ਕਰਦੇ ਨੇ। ਗੁਰ ਕੇ ਸਿੱਖ ਕਾ ਜੈ ਘਰ ਹੋਈ ਕੂਚਾ ਗਰੀ ਬਚੈ ਹੈ ਸੋਈ। ਜਾਂ ਇਸ ਤਰ੍ਹਾਂ ਦੇ ਹਿੰਦੂ ਬਚਦੇ ਨੇ, ਜਾਂ ਫਿਰ ਕਵੀ ਜੀ ਬਿਆਨ ਕਰਦੇ ਨੇ ਕਿ ਗੁਰੂ ਦੇ ਸਿੱਖ ਜਿਹੜੇ ਸਰੰਦ ਨਗਰ ਦੇ ਵਿੱਚ ਰਹਿੰਦੇ ਨੇ, ਜਿਨ੍ਹਾਂ ਦੇ ਉੱਥੇ ਘਰ ਨੇ, ਉਹਨਾਂ ਦੇ ਘਰ, ਉਹਨਾਂ ਦੀਆਂ ਗਲੀਆਂ, ਉਹਨਾਂ ਦੇ ਬਾਜ਼ਾਰ ਜਿਹੜੇ ਨੇ, ਉਹਨਾਂ ਨੂੰ ਛੱਡ ਦਿੱਤਾ ਜਾਂਦਾ, ਉਹਨੇ ਉਹਨਾਂ ਦੇ ਉੱਤੇ ਹਮਲਾ ਨਹੀਂ ਕਰਦੇ। ਜ਼ੇਵਰ ਦੌਲਤ ਮਾਰ ਕਢੈ ਹੈ ਲਾਰੇ ਜੋ ਅੱਗਿਓਂ ਤਾਹੇ ਹਤੇ ਹੈ। ਜ਼ੇਵਰ ਦੌਲਤ ਮਾਰ ਮਾਰ ਕੇ ਉਹਨਾਂ ਤੋਂ ਬਾਹਰ ਕਢਾਉਂਦੇ ਨੇ। ਕਵੀ ਜੀ ਬਿਆਨ ਕਰਦੇ ਨੇ ਜਿਹੜਾ ਅੱਗੋਂ ਵੇਰਦਾ, ਜਿਹੜਾ ਅੱਗੋਂ ਅੜਦਾ, ਉਹ ਫਿਰ ਮਾਰਿਆ ਜਾਂਦਾ ਹੈ। ਹਥਿਆਰ ਦੌਲਤ ਪੀਨੀ ਮਲਵਈਨ ਮਜੈ ਲੈਲੀਨੀ। ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਕਿ ਬੜੇ ਘੋੜੇ, ਬੜੇ ਹਥਿਆਰ ਤੇ ਬਹੁਤੀ ਸਾਰੀ ਜਿਹੜੀ ਦੌਲਤ ਸੀ ਸਰੰਦ ਦੇ ਵਿੱਚੋਂ ਲਈ ਗਈ ਹੈ। ਮਜੈਲਾਂ ਤੇ ਮਲਵਈਆਂ ਸਿੰਘਾਂ ਨੇ, ਕਵੀ ਜੀ ਬਿਆਨ ਕਰਦੇ ਨੇ, ਇਹਨਾਂ ਸਾਰੀਆਂ ਚੀਜ਼ਾਂ ਨੂੰ ਸਾਂਭੇ। ਮੁਸ਼ਕਾਂ ਬਨ ਵਜੀਦ ਨੂੰ ਕਰ ਕਾਬੂ ਅੱਗੇ ਬੰਦੇ ਦੇ ਆਣ ਬਿਠਾਇਓ ਨੇ। ਖੁਸ਼ੀ ਖਾਲਸੇ ਦੇ ਮਨਾ ਵਿੱਚ ਹੋਈ ਮਾਰੂ ਫਤਿਹ ਦਾ ਖੂਬ ਵਜਾਇਓ ਨੇ। ਲੈ ਕੇ ਬੰਦੇ ਤੋਂ ਆ ਗਿਆ ਕਾਤੇ ਕਦਮ ਵੱਲ ਸਰੰਦ ਉਡਾਇਓ ਨੇ। ਸ਼ੇਰਾਂ ਵਾਂਗ ਗਏ ਚੁੰਗੀਆਂ ਮਾਰ ਸਭੇ ਅੱਗੇ ਨਿਗਾਹ ਸ਼ਿਕਾਰ ਜਾਂ ਆਇਓ ਨੇ। ਕਵੀ ਜੀ ਬਿਆਨ ਕਰਦੇ ਨੇ ਕਿ ਇਸ ਪ੍ਰਕਾਰ ਦੇ ਨਾਲ ਚੁੰਗੀਆਂ ਮਾਰਦੇ ਹੋਏ ਜਾ ਵੜੇ ਨੇ ਤੇ ਸਰੰਦ ਦੇ ਵਿੱਚ ਜਾ ਕੇ ਲੁੱਟ ਮਾਰ ਕੀਤੀ। ਜਿਹੜੀ ਗਲੀ ਕੋਈ ਗੁਰੂ ਦਾ ਸਿੱਖ ਹੈ ਸੀ ਉਸ ਗਲੀ ਨੂੰ ਹੱਥ ਨਾ ਲਾਇਓ ਨੇ। ਮਾਰ ਲੁੱਟ ਤੋਂ ਬਚਿਓ ਰਿਹਾ ਪਾਸਾ ਬਾਕੀ ਸ਼ਹਿਰ ਨੂੰ ਝੂਣ ਹਿਲਾਇਓ ਨੇ। ਬੋਧੀ ਜੰਨੂ ਵਾਲਾ ਦੇਖ ਛੱਡ ਦਿੱਤਾ ਫੜ ਜ਼ਾਲਮਾ ਤੁਖਮ ਉਡਾਇਓ ਨੇ। ਧਨ ਲੁੱਟਿਆ ਬੇਸ਼ੁਮਾਰ ਸਿੰਘਾਂ ਉਹਨਾਂ ਚੁੱਕ ਲਿਆ ਜਿੰਨਾ ਪਾਇਓ ਨੇ। ਕਵੀ ਜੀ ਬਿਆਨ ਕਰਦੇ ਨੇ ਕਿ ਜਿੰਨਾ ਧਨ ਚੁੱਕਿਆ ਗਿਆ ਉਹਨਾਂ ਸਾਰਿਆਂ ਸਿੰਘਾਂ ਨੇ ਚੁੱਕ ਲਿਆ। ਅਹੁਦੇਦਾਰ ਅਮੀਰ ਹਜ਼ਾਰ ਪਕਰ ਜਕਰ ਕੋਠਿਓ ਮੈਂ ਡਰ। ਜਿਹੜੇ ਵੱਡੇ ਵੱਡੇ ਅਹੁਦੇਦਾਰ ਨੇ, ਜਿਹੜੇ ਅਮੀਰ ਨੇ, ਉਹਨਾਂ ਨੂੰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਫੜ ਫੜ ਕੇ ਰੱਸਿਆਂ ਦੇ ਵਿੱਚ ਜਕੜ ਕੇ ਕੋਠਿਆਂ ਦੇ ਵਿੱਚ ਬੰਦ ਕਰ ਦਿੱਤਾ ਗਿਆ। ਤਾਲੇ ਦੇ ਪਹਿਰੇ ਬੈਠਾ ਰੇ, ਬੰਦਾ ਉਤਰਿਓ ਕਿਲੇ ਮਜਾਰੇ। ਉਹਨਾਂ ਸਾਰਿਆਂ ਨੂੰ ਕੋਠਿਆਂ ਦੇ ਅੰਦਰ ਬੰਦ ਕਰਕੇ ਬਾਹਰੋਂ ਤਾਲੇ ਲਾ ਦਿੱਤੇ ਨੇ, ਬਾਹਰ ਪਹਿਰੇਦਾਰ ਬਿਠਾ ਦਿੱਤੇ ਨੇ। ਦੂਜੇ ਪਾਸੇ ਕਵੀ ਜੀ ਬਿਆਨ ਕਰਦੇ ਨੇ ਕਿ ਬੰਦਾ ਬਹਾਦਰ ਕਿਲੇ ਦੇ ਵਿੱਚ ਜਾ ਉਤਰੇ। ਕਬਜ਼ਾ ਆਪਣਾ ਕੀ ਨਹੀਂ ਉਦਾਰੇ, ਸ਼ਾਹੀ ਸਭ ਮਕਾਨ ਸੰਵਾਰੇ। ਉਦਾਰਤਾ ਦੇ ਨਾਲ ਚੰਗੀ ਤਰ੍ਹਾਂ ਕਵੀ ਜੀ ਬਿਆਨ ਕਰਦੇ ਨੇ ਕਿ ਸਰੰਦ ਦੇ ਉੱਤੇ ਬੰਦੇ ਬਹਾਦਰ ਨੇ ਆਪਣਾ ਕਬਜ਼ਾ ਕਰ ਲਿਆ। ਕਵੀ ਜੀ ਬਿਆਨ ਕਰਦੇ ਨੇ ਕਿ ਸ਼ਾਹੀ ਜਿਹੜੇ ਵੱਡੇ ਵੱਡੇ ਮਕਾਨ ਸਨ, ਉਹਨਾਂ ਸਾਰਿਆਂ ਨੂੰ ਸਾਂਭਿਆ ਗਿਆ। ਤੋਸ਼ੇ ਖਾਨੇ ਆਦਿ ਅਪਾਰੇ, ਸਭੀ ਸਭੀ ਹੀ ਤਬੀ ਸਹਾਰੇ। ਕਵੀ ਜੀ ਬਿਆਨ ਕਰਦੇ ਨੇ ਕਿ ਗਹਿਣੇ ਬਸਤਰ ਤੇ ਜਲਾਓ ਦਾ ਸਮਾਨ ਰੱਖਣ ਦਾ ਜਿਹੜਾ ਕਮਰਾ ਹੁੰਦਾ, ਉਹਨੂੰ ਤੋਸ਼ੇ ਖਾਨਾ ਆਖਿਆ ਜਾਂਦਾ। ਜਿਹੜੇ ਬਹੁਤੇ ਸਾਰੇ ਤੋਸ਼ੇ ਖਾਨੇ ਸਨ ਉਸ ਜਗ੍ਹਾ ਦੇ ਉੱਤੇ, ਉਹਨਾਂ ਸਾਰਿਆਂ ਨੂੰ ਵੀ ਮੱਲਿਆ ਗਿਆ। ਸਭੀ ਕੁਟੰਬ ਬਜੀ ਦੇ ਕੇਰਾ, ਪਕਰ ਇੱਕ ਕੋਠੇ ਮੈਂ ਗੇਰਾ। ਪਰ ਸਰੰਦ ਦੇ ਸੂਬੇ ਵਜ਼ੀਰ ਖਾਨ ਨੂੰ ਪਹਿਲਾਂ ਹੀ ਕੈਦ ਕਰ ਲਿਆ। ਇਸ ਤੋਂ ਬਾਅਦ ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਵਜੀਦ ਖਾਨ ਦਾ ਸਾਰਾ ਜਿਹੜਾ ਪਰਿਵਾਰ ਸੀ, ਉਹਨੂੰ ਫੜ ਕੇ ਫਿਰ ਇੱਕ ਕੋਠੇ ਦੇ ਵਿੱਚ ਬੰਦ ਕੀਤਾ। ਆਠ ਪਹਿਰ ਯੋਂ ਲੁੱਟੀ ਸਰੰਦ, ਫੇਰ ਕਰੀ ਬੰਦੇ ਨੇ ਬੰਦ। ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ, ਅੱਠ ਪਹਿਰਾਂ ਤੱਕ ਸਰੰਦ ਦੀ ਲੁੱਟ ਹੁੰਦੀ ਰਹੀ। ਇਸ ਤੋਂ ਬਾਅਦ ਬੰਦੇ ਬਹਾਦਰ ਨੇ ਹੁਕਮ ਕਰਕੇ ਸਾਰਿਆਂ ਨੂੰ ਮਨਾ ਕਰ ਦਿੱਤਾ। ਦੌਲਤ ਜੇਤਕ ਜਿਸ ਕਰ ਆਈ, ਬੰਦੇ ਕਾਇਓ ਸੋਈ ਲੈ ਜਾਈ। ਜਿਹਦੇ ਹੱਥ ਜਿੰਨੀ ਵੀ ਦੌਲਤ ਲੱਗੀ, ਬੰਦੇ ਬਹਾਦਰ ਨੇ ਆਖਿਆ ਕਿ ਤੁਸੀਂ ਆਪੋ ਆਪਣੇ ਸਾਂਭ ਕੇ ਲੈ ਜਾਓ। ਬੰਦੋਬਸਤ ਬੰਦੇ ਸਭ ਕਰਕੇ, ਪੁਣ ਸਭ ਸਿੰਘਣ ਸੰਗ ਵਿਚਰ ਕੇ। ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ, ਇਸ ਤੋਂ ਬਾਅਦ ਬੰਦੇ ਬਹਾਦਰ ਨੇ ਸਾਰਾ ਬੰਦੋਬਸਤ ਕੀਤਾ ਹੈ। ਫਿਰ ਪ੍ਰਮੁੱਖ ਸਿੰਘਾਂ ਨੂੰ ਆਪਣੇ ਕੋਲ ਬੁਲਾ ਕੇ ਉਹਨਾਂ ਦੇ ਨਾਲ ਵਿਚਾਰਾਂ ਕੀਤੀਆਂ। ਮੰਗਵਾਇਓ ਬਜੀ ਦੇ ਤਾਈ, ਤਬ ਹੀ ਸਿੰਘ ਤਹਾਂ ਲੈ ਆਈ। ਇਸ ਤੋਂ ਬਾਅਦ ਫਿਰ ਵਜੀਦ ਖਾਨ ਨੂੰ ਸਾਹਮਣੇ ਲਿਆ ਕੇ ਬੰਦੇ ਬਹਾਦਰ ਦੇ ਬਿਠਾਇਆ। ਜਦੋਂ ਵਜੀਦੇ ਨੂੰ ਫੜ ਕੇ ਲਿਆ ਕੇ ਬੰਦੇ ਦੇ ਸਾਹਮਣੇ ਬਿਠਾਇਆ, ਉਸ ਵੇਲੇ ਫਿਰ ਬੰਦੇ ਬਹਾਦਰ ਨੇ ਇਸ ਪ੍ਰਕਾਰ ਦੇ ਨਾਲ ਕੀਤਾ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਦਾ ਬਿਆਨ ਕੁਝ ਇਸ ਪ੍ਰਕਾਰ ਦੇ ਨਾਲ ਕਰਦੇ ਨੇ। ਬੰਦੇ ਜਦੋਂ ਸਰੰਦ ਨੂੰ ਫਤਿਹ ਕੀਤਾ, ਹੱਥ ਜੋੜ ਕੇ ਸ਼ੁਕਰ ਮਨਾਇਆ, ਜੇ ਲੁੱਟ ਮਾਰ ਤੋਂ ਸਿੰਘਾਂ ਬੰਦ ਕੀਤਾ, ਡੇਰਾ ਵਿੱਚ ਕਿਲੇ ਜਾ ਕੇ ਲਾਇਆ ਜੇ। ਉਸੇ ਵਕਤ ਵਜੀਦੇ ਨੂੰ ਸੱਦ ਲਿਆ, ਵਿੱਚ ਜੁੱਤੀਆਂ ਚਾ ਬਿਠਾਇਆ ਜੇ, ਮੁਸ਼ਕਾਂ ਬੰਨ ਕੇ ਸਭ ਨੂੰ ਖੜਾ ਕੀਤਾ, ਫਿਰ ਸੂਬੇ ਨੂੰ ਆਖ ਸੁਣਾਇਆ ਜੇ। ਅੱਖਾਂ ਪੁੱਟ ਉਹ ਤਾਂ ਵੇਖ ਪਾਪੀ ਆਵੇ, ਬੰਦਾ ਵਿੱਚ ਗੁੱਸੇ ਡਾਡਾ ਆਇਆ ਜੇ। ਮਾਰੇ ਕਿਸ ਤਰ੍ਹਾਂ ਸਾਈ ਹੋਏ ਸਾਹਿਬਜ਼ਾਦੇ, ਦੱਸ ਹੇਠਾਂ ਕਿਉਂ ਸਿਰ ਝੁਕਾਇਆ ਜੇ। ਉਹ ਪਕੜ ਬੇਦੋਸ਼ ਮਰਵਾਇਓ ਨੀ, ਦਿਲੋਂ ਰੱਬ ਦਾ ਖੌਫ ਭੁਲਾਇਆ ਜੇ। ਕਿੱਥੇ ਮਾਰਨੇ ਬਾਲ ਮਸੂਮ ਲਿਖੇ ਕਿੱਥੇ ਵਿੱਚ ਕੁਰਾਨ ਫਰਮਾਇਆ ਜੇ। ਬੰਦਾ ਬਹਾਦਰ ਕਹਿੰਦਾ ਕਿ ਦੱਸ ਕਿਹੜੀ ਕੁਰਾਨ ਦੇ ਵਿੱਚ ਕਿੱਥੇ ਲਿਖਿਆ ਹੋਇਆ ਕਿ ਬੇਦੋਸ਼ ਮਸੂਮ ਬਾਲਕਾਂ ਨੂੰ ਮਾਰ ਕੇ ਮੁਕਾ ਦੇਣ। ਕਵੀ ਜੀ ਬਿਆਨ ਕਰਦੇ ਨੇ ਇਸ ਪ੍ਰਕਾਰ ਦੇ ਨਾਲ ਬੰਦੇ ਬਹਾਦਰ ਨੇ ਆਖਿਆ, ਇਸ ਤੋਂ ਬਾਅਦ ਫਿਰ ਉਸ ਨੂੰ ਸਜ਼ਾ ਦੇਣੀ ਸ਼ੁਰੂ ਕੀਤੀ। ਮੂਲ ਦੁਆਰ ਮੈਂ ਮੇਖ ਤਸਾਈ ਤਬੇ ਸਭੀ ਵਜੀ ਦੇ ਤਾਈ। ਕਵੀ ਜੀ ਬਿਆਨ ਕਰਦੇ ਨੇ ਕਿ ਉਸ ਵੇਲੇ ਗੁਦਾ ਦੇ ਵਿੱਚ ਫੜ ਕੇ ਪਹਿਲਾਂ ਸਾਰਿਆਂ ਤੋਂ ਕਿੱਲਾ ਠੋਕਿਆ। ਬਾਂਦ ਬੈੜ ਕਣ ਮਗਰ ਕਸੀਟਾ ਨਗਰ ਚ ਫੇਰੇ ਫੇਰਿਓ ਨਿਠਾ। ਇਸ ਤੋਂ ਬਾਅਦ ਨੌਜਵਾਨ ਬੈਲ ਜਿਹਨੂੰ ਵੈੜ ਕੇ ਵਿਆਖਿਆ ਜਾਂਦਾ, ਉਹਨਾਂ ਦੇ ਨਾਲ ਰੱਸਾ ਪਾ ਕੇ ਇਹਦੀਆਂ ਲੱਤਾਂ ਨੂੰ ਬੰਨਿਆ ਗਿਆ ਤੇ ਫਿਰ ਉਹਨਾਂ ਵੈੜਕਿਆਂ ਨੂੰ ਭਜਾਇਆ, ਫਿਰ ਮਗਰ ਘਸੀਟਿਆ ਗਿਆ।